ਉਹ ਬੁੜੀ ਨੂੰ ਕੋੜ ਹੋ ਗਿਆ ਉਸੇ ਵਕਤ ਹੀ ਤੇ ਉਹ ਕੋੜ ਹੋ ਕੇ ਉਸੇ ਵਕਤ ਥੋੜੇ ਦਿਨਾਂ ਬਾਅਦ ਹੀ ਮਰ ਗਈ ਕਿਉਂਕਿ ਉਸਨੇ ਨਿੰਦਾ ਕਰਤੀ। ਰਾਜੇ ਨੂੰ ਨਹੀਂ ਪਤਾ ਕਿਹਨੇ ਪਾਇਆ ਵਿੱਚ, ਸੱਪ ਕਿਹਨੇ ਸੁੱਟਿਆ। ਲਾਂਗਰੀ ਨੂੰ ਨਹੀਂ ਪਤਾ ਵੀ ਗੱਲ ਕੀ ਹੋ ਗਈ। ਖਾਣ ਵਾਲੇ ਨੂੰ ਨਹੀਂ ਪਤਾ, ਬਣਾਉਣ ਵਾਲੇ ਨੂੰ ਨਹੀਂ ਪਤਾ, ਵਰਤਾਉਣ ਵਾਲੇ ਨੂੰ ਨਹੀਂ ਪਤਾ। ਇਸ ਕਰਕੇ ਉਹ ਦੋਸ਼ ਕਿੱਥੇ ਜਾ ਵੱਜਿਆ? ਜਿੱਥੇ ਨਿੰਦਾ ਹੋ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋਚ ਸਮਝ ਕੇ ਬੋਲਿਆ ਕਰੋ, ਨਿੰਦਾ ਨਹੀਂ ਕਰਨੀ ਕਿਸੇ ਦੀ। ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ, ਨਿੰਦਾ ਕਿਸੇ ਦੀ ਵੀ ਨਹੀਂ ਕਰਨੀ। ਕਈ ਲੋਕ ਐਵੇਂ ਬੈਠੇ ਬੈਠੇ ਕਈਆਂ ਦੇ ਵਿਰੋਧੀ ਬਣ ਜਾਂਦੇ ਨੇ, ਜਾਂ ਕਿਸੇ ਹੋਰ ਹੀ ਦੇਵੀ ਦੇਵਤਾ ਦੇ ਵਿਰੁੱਧ ਵੀ ਬੋਲਣ ਲੱਗ ਜਾਂਦੇ ਨੇ, ਜਾਂ ਕਿਸੇ ਮੁਸਲਮਾਨ ਫਕੀਰ ਦੇ ਵਿਰੁੱਧ ਵੀ ਬੋਲਣ ਲੱਗ ਜਾਂਦੇ ਨੇ। ਜਦ ਤੱਕ ਕਿਸੇ ਗੱਲ ਦਾ ਪੂਰਾ ਪਤਾ ਨਹੀਂ, ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਉਦੋਂ ਤੱਕ, ਨਾ ਹੀ ਆਪਾਂ ਨੇ ਕਿਸੇ ਦੇ ਵਿਰੁੱਧ ਬੋਲਣਾ। ਇਸ ਗੱਲ ਦਾ ਹਮੇਸ਼ਾ ਖਿਆਲ ਰੱਖੋ, ਨਾ ਕਿਸੇ ਗਰੀਬ ਨੂੰ ਮਖੌਲ ਕਰਨਾ ਤੇ ਨਾ ਕਿਸੇ ਨੂੰ ਦੇਖ ਕੇ ਹੱਸਣਾ। ਕਿਉਂਕਿ ਕਈ ਬੰਦੇ ਵਿਚਾਰੇ ਕਰਮਾਂ ਦੇ ਮਾਰੇ ਨੇ, ਆਪਾਂ ਦੇਖ ਕੇ ਹੱਸ ਪਈਏ ਉਹਨਾਂ ਨੂੰ, ਜਾਂ ਕਿਸੇ ਗਰੀਬ ਤੇ ਤਰਕ ਕਰੀਏ, ਆਪਣੇ ਆਪ ਨੂੰ ਵੱਡਾ ਸਮਝ ਲਈਏ। ਕੱਲ ਨੂੰ ਪਾਸਾ ਪੁੱਠਾ ਹੋ ਜਾਣਾ, ਆਪਾਂ ਉਹਦੀ ਥਾਂ ਤੇ ਚਲੇ ਜਾਣਾ, ਉਹਨੇ ਆਪਣੀ ਥਾਂ ਤੇ ਆ ਜਾਣਾ, ਕਿਉਂਕਿ ਨਿੰਦਾ ਕਰਦੇ ਹੀ ਪਾਸਾ ਪਲਟ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਸਿਰ ਤੇ ਕਦੇ ਭਾਰ ਨਾ ਲਓ ਨਿੰਦਾ ਕਰਕੇ, ਜਿਹੜੀ ਗੱਲ ਦਾ ਸੰਪੂਰਨ ਗਿਆਨ ਨਹੀਂ ਹੈ। ਨਾਨਕ ਨੀਚ ਕਹੈ ਵਿਚਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਨੀਚਾਂ ਦੇ ਵਿਚਾਰ ਕਹੇ ਨੇ। ਵੈਸੇ ਤਾਂ ਮਹਾਰਾਜ ਆਪਣੇ ਆਪ ਨੂੰ ਹੀ ਨੀਚ ਲਿਖ ਦਿੰਦੇ ਨੇ, ਕਈ ਕੁਛ ਲਿਖ ਦਿੰਦੇ ਨੇ, ਨਿਮਰਤਾ ਬਹੁਤ ਆ ਨਾ। ਸਾਰੀ ਗਰੀਬੀ ਤਾਂ ਗੁਰੂ ਨਾਨਕ ਦੇਵ ਜੀ ਕੋਲ ਹੀ ਹੈ। ਜਦੋਂ ਸਿੱਧਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਾਨੂੰ ਗਰੀਬੀ ਦਿਓ, ਨਿਮਰਤਾ, ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਤਿੰਨ ਪਾਈਆ ਗਰੀਬੀ ਤਾਂ ਗੁਰੂ ਨਾਨਕ ਦੇਵ ਜੀ ਉਹ ਲੈ ਗਏ ਸਾਡੇ ਕੋਲੋਂ। ਇੱਕ ਪਾ ਗਰੀਬੀ ਜਿਹੜੀ ਹੈ ਉਹ ਸੰਸਾਰ ਚ ਗਊਆਂ ਨੂੰ ਤੇ ਸੰਤਾਂ ਨੂੰ ਦੇਤੀ ਅਸੀਂ। ਮਤਲਬ ਕਿ ਤਿੰਨ ਪਾਈਆ ਦਾ ਮਤਲਬ ਕਿ 100% ਵਿੱਚੋਂ 75% ਗਰੀਬੀ ਗੁਰੂ ਨਾਨਕ ਦੇ ਘਰ ਵਿੱਚ ਹੈ, ਨਿਮਰਤਾ, ਤੇ 25% ਜਿਹੜੀ ਹੈ ਸੰਸਾਰ ਵਿੱਚ ਸਾਧੂ ਸੰਤਾਂ ਤੇ ਗਊਆਂ ਦੇ ਕੋਲੇ ਹੈ। ਇਸ ਕਰਕੇ ਗੁਰੂ ਨਾਨਕ ਦੇਵ ਚ ਇੰਨੀ ਗਰੀਬੀ ਹੈ ਕਿ ਆਪਣੇ ਆਪ ਨੂੰ ਕਿਤੇ ਕੁੱਕਰ ਲਿਖ ਦਿੰਦੇ ਨੇ, ਕਿਤੇ ਨੀਚ ਲਿਖ ਦਿੰਦੇ ਨੇ, ਕਿਤੇ ਕੁਛ ਲਿਖ ਦਿੰਦੇ ਨੇ, ਕਿਤੇ ਕਹਿੰਦੇ ਮੈਂ ਕਿਰਮਾ, ਜਦਕਿ ਆਪ ਜੀ ਸਾਰਿਆਂ ਨਾਲੋਂ ਸ਼੍ਰੋਮਣੀ ਹੈ। ਉਹ ਸਾਨੂੰ ਹੀ ਸਮਝਾਉਣ ਵਾਸਤੇ ਕਿ ਮੇਰੇ ਗੁਰਸਿੱਖੋ ਪਿਆਰਿਓ, ਗਰੀਬੀ ਧਾਰਨ ਕਰੋ, ਗਰੀਬੀ ਗਦਾ ਹਮਾਰੀ, ਨਿਮਰਤਾ ਚ ਆ ਜਾਓ। ਨਾਨਕ ਨੀਚ ਕਹੈ ਵਿਚਾਰ। ਪਰ ਮਹਾਂਪੁਰਸ਼ਾਂ ਨੇ ਐਸਾ ਅਰਥ ਲਵਾਇਆ, ਕਹਿੰਦੇ ਨਾਨਕ ਨੂੰ ਨੀਚ ਨਾਲ ਨਹੀਂ ਜੋੜਨਾ। ਜਿਵੇਂ ਆਉਂਦਾ ਨਾ ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਦੇ ਨਾਲ ਪਤਿਤ ਅੱਖਰ ਨਹੀਂ ਜੋੜਨਾ, ਗੁਰਦੇਵ ਤੇ ਵਿਸ਼ਰਾਮ ਦੇ ਕੇ ਗੁਰਦੇਵ ਪਤਿਤ ਪਵਿੱਤ ਕਰਾ। ਗੁਰਦੇਵ ਜੀ ਜਿਹੜੇ ਨੇ ਉਹ ਪਤਿਤ ਹੋਇਆ ਹੋਇਆਂ ਨੂੰ ਪਵਿੱਤਰ ਕਰਦੇ ਨੇ। ਇਉਂ ਨਹੀਂ ਕਹਿਣਾ ਕਿ ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਨੂੰ ਹੀ ਪਤਿਤ ਕਰ ਦਿੰਦੇ ਆਪਾਂ ਤਾਂ ਕਹਿ ਕੇ। ਇਉਂ ਨਾਨਕ ਨੂੰ ਨੀਚ ਅੱਖਰ ਨਹੀਂ ਲਾਉਣਾ। ਨਾਨਕ ਕੱਕੇ ਨੂੰ ਔਂਕੜ ਵੀ ਹੈ, ਨੀਚ ਕਹੈ ਵੀ ਚਾਰ, ਵਿਆਕਰਨ ਅਨੁਸਾਰ ਵੀ ਵਿਸ਼ਰਾਮ ਬਣਾ ਲੈਂਦੇ ਹਾਂ, ਕੱਕੇ ਨੂੰ ਔਂਕੜ ਜੋ ਆ ਗਿਆ। ਨਾਨਕ ਨੀਚ ਕਹੈ ਵੀ ਚਾਰ। ਮਹਾਰਾਜ ਕਹਿੰਦੇ ਇਸ ਪੌੜੀ ਵਿੱਚ ਅਸੀਂ ਨੀਚਾਂ ਦੇ ਵਿਚਾਰ ਕਥਨ ਕੀਤੇ ਨੇ। ਵਾਰਿਆ ਨਾ ਜਾਵਾ ਇੱਕ ਵਾਰ, ਮੈਂ ਇੱਕ ਵਾਰ ਵੀ ਉਸ ਅਕਾਲ ਪੁਰਖ ਦਾ ਕਥਨ ਨਹੀਂ ਕਰ ਸਕਦਾ, ਇੱਕ ਰੋਮ ਵੀ ਕਥਨ ਨਹੀਂ ਕਰ ਸਕਦਾ। ਮੈਂ ਤਾਂ ਇੰਨਾ ਹੀ ਕਹਿੰਦਾ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਜਿਹੜੀ ਵਾਹਿਗੁਰੂ ਤੁਹਾਨੂੰ ਪਾਉਂਦੀ ਆ ਉਹੀ ਕਾਰ ਭਲੀ ਹੈ, ਉਹੀ ਕੰਮ ਸਾਰਿਆਂ ਨਾਲੋਂ ਵਧੀਆ। ਜੇ ਤੁਸੀਂ ਕਿਸੇ ਨੂੰ ਗਰੀਬ ਬਣਾਇਆ ਗਰੀਬ, ਨੀਚ ਬਣਾਇਆ ਨੀਚ, ਮੂਰਖ ਵੀ ਤੁਹਾਡੇ ਹੁਕਮ ਚ ਹੀ ਬਣਦਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਵਰਤਾ ਸਭ ਕੁਛ ਤੇਰਾ ਭਾਣਾ। ਆਪਾਂ ਕਿਸੇ ਨੂੰ ਇਸ ਕਰਕੇ ਮਖੌਲ ਨਹੀਂ ਕਰ ਸਕਦੇ ਕਿਉਂਕਿ ਆਪਾਂ ਜਦੋਂ ਕਿਸੇ ਨੂੰ ਮਖੌਲ ਕਰਦੇ ਹਾਂ ਮਾੜਾ ਕਹਿੰਦੇ ਤਾਂ ਆਪਾਂ ਸਿੱਧਾ ਵਾਹਿਗੁਰੂ ਨੂੰ ਹੀ ਕਹਿ ਰਹੇ ਹੁੰਦੇ ਹਾਂ। ਆਪਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਇਹ ਬੰਦੇ ਨੂੰ ਨੀਚ ਮੂਰਖ ਜੋ ਵੀ ਬਣਾਇਆ ਵਾਹਿਗੁਰੂ ਨੇ ਬਣਾਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਜੋ ਤੁਹਾਨੂੰ ਪਾਉਂਦਾ ਉਹੀ ਕਾਰ ਭਲੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਹੇ ਨਿਰਕਾਰ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਸਦਾ ਹੀ ਸਥਿਤ ਹੋ, ਤੁਹਾਨੂੰ ਕੋਈ ਹਿਲਾ ਨਹੀਂ ਸਕਦਾ। ਸਲਾਮਤ ਧਰੂ ਅਟਲ ਭਇਓ, ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਸਲਾਮਤ ਦਾ ਅਰਥ ਹੁੰਦਾ ਸਥਿਤ ਹੋਣਾ। ਅਸਮਾਨ ਦੇ ਸਾਰੇ ਤਾਰੇ ਘੁੰਮ ਜਾਂਦੇ ਰਾਤ ਨੂੰ, ਪਰ ਧਰੂ ਤਾਰਾ ਨਹੀਂ ਘੁੰਮਦਾ, ਧਰੂ ਤਾਰਾ ਉੱਥੇ ਹੀ ਰਹਿੰਦਾ। ਧਰੁਵ ਤਾਰੇ ਤੇ ਤਾਂ ਕੰਪਾਸ ਬਣੀ ਹੈ ਉੱਤਰ ਦਿਸ਼ਾ ਕਰਕੇ। ਇਸੇ ਤਰ੍ਹਾਂ ਹੀ ਧਰੁਵ ਅਟਲ ਕਾਹਦੇ ਨਾਲ ਹੋਇਆ? ਸਿਮਰਨ ਨਾਲ। ਇਸੇ ਤਰ੍ਹਾਂ ਵਾਹਿਗੁਰੂ ਸਦਾ ਸਲਾਮਤ ਹੈ, ਉਹ ਅਟਲ ਹੈ, ਅਚਲ ਹੈ, ਅਵਿਨਾਸ਼ੀ ਹੈ, ਉਹਨੂੰ ਕੋਈ ਹਿਲਾ ਨਹੀਂ ਸਕਦਾ, ਕੋਈ ਨਾਸ਼ ਨਹੀਂ ਕਰ ਸਕਦਾ। ਕੋਈ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਕੋਲ ਬੈਠਣ ਦਾ ਮੌਕਾ ਮਿਲਿਆ ਇੱਕ ਵਾਰ, ਪ੍ਰਸ਼ਨ ਕਰਤਾ ਮੈਨੂੰ, ਕਹਿੰਦੇ ਦੱਸ ਬਈ ਧਰੁਵ ਤਾਰਾ ਸਦਾ ਹੀ ਅਟਲ ਰਹਿੰਦਾ ਕਿ ਮਾੜਾ ਮੋਟਾ ਹਿਲਦਾ ਵੀ ਹੈ ਕਿਤੇ? ਅਰਬਾਂ ਸਾਲਾਂ ਬਾਅਦ, ਖਰਬਾਂ ਸਾਲਾਂ ਬਾਅਦ ਕਦੇ ਤਾਂ ਹਿਲਦਾ ਹੋਣਾ ਮਾੜਾ ਮੋਟਾ ਕਿ ਉਸ ਤਰ੍ਹਾਂ ਹੀ ਰਹਿੰਦਾ? ਇਹ ਹੁਣ ਬ੍ਰਹਮ ਗਿਆਨ ਦਾ ਪ੍ਰਸ਼ਨ ਹੈ। ਹੁਣ ਮੈਂ ਖਰਬਾਂ ਸਾਲਾਂ ਨੂੰ ਕੀ ਜਾਣਾ? ਮੈਂ ਕਿਹਾ ਜੀ ਤੁਸੀਂ ਦੱਸੋ, ਜੇ ਪ੍ਰਸ਼ਨ ਤੁਸੀਂ ਕੀਤਾ ਤੁਸੀਂ ਜਵਾਬ ਦੇ ਦਿਓ। ਕਹਿੰਦੇ ਧਰੁਵ ਤਾਰਾ ਵੀ ਕਈ ਵਾਰੀ ਲੱਖਾਂ ਜਾਂ ਅਰਬਾਂ ਸਾਲਾਂ ਬਾਅਦ ਆਪਣੀ ਥਾਂ ਤੋਂ ਅੱਧਾ ਸੂਤ ਤੋਂ ਅੱਧਾ ਸੂਤ ਪਰ ਮਾੜਾ ਜਿਹਾ ਹਿਲਦਾ ਹੈ, ਇੱਕ ਵਾਰੀ, ਜ਼ਿਆਦਾ ਨਹੀਂ ਹਿਲਦਾ। ਕਿਉਂ? ਧਰੁਵ ਤਾਰਾ ਕਹਿੰਦਾ ਮੈਂ ਪਰਮੇਸ਼ੁਰ ਦੀ ਬਰਾਬਰੀ ਨਹੀਂ ਕਰਨੀ, ਵੈਸੇ ਤਾਂ ਉਹ ਅਟਲ ਹੀ ਹੈ, ਉਹਨੇ ਬਰਾਬਰੀ ਨਹੀਂ ਕਰਨੀ, ਮਾੜਾ ਜਿਹਾ ਹਿਲ ਜਾਂਦਾ ਇਸ ਕਰਕੇ ਕਿਉਂਕਿ ਵਾਹਿਗੁਰੂ ਅਟਲ ਜਣਾਉਣ ਲਈ। ਧਰੁਵ ਤਾਰੇ ਨੂੰ ਭਾਵੇਂ ਠੀਕ ਆਪਾਂ ਕਹਿੰਦੇ ਅਟਲ ਹੈ, ਪਰ ਅਟਲ ਸਿਰਫ ਵਾਹਿਗੁਰੂ ਹੀ ਹੈ, ਹੋਰ ਕੋਈ ਚੀਜ਼ ਅਟਲ ਹੈ ਹੀ ਨਹੀਂ। ਅਚਲ ਤੇ ਅਟਲ ਤੇ ਸਲਾਮਤ ਸਿਰਫ ਤੂੰ ਆਪ ਹੀ ਹੈ। ਅਸੰਖ ਨਾਵ, ਅਣਗਿਣਤੀ ਪਰਮੇਸ਼ਰ ਦੇ ਨਾਮ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸੱਤ ਨਾਮ ਤੇਰਾ ਪਰਾ ਪੂਰਬਲਾ। ਮਾਰੂ ਰਾਗ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਹੰਸਰ ਨਾਵਾਂ ਲਿਖਿਆ, ਹਜ਼ਾਰਾਂ ਨਾਮ ਪਰਮੇਸ਼ਰ ਦੇ ਮਾਰੂ ਰਾਗ ਦੇ ਵਿੱਚ ਲਿਖੇ ਨੇ ਮਹਾਰਾਜ ਨੇ। ਅਣਗਿਣਤ ਨਾਮ ਨੇ, ਜਾਤੀ ਕਰਕੇ ਨਾਮ ਪੈਂਦਾ ਹੈ, ਜਿਵੇਂ ਸੋਢ ਬੰਸ਼, ਬੇਦੀ ਬੰਸ਼, ਜਾਦਵ ਬੰਸ਼, ਇਸ ਪ੍ਰਕਾਰ ਜਿਹੜੀਆਂ ਬੰਸਾਂ ਬਣ ਜਾਂਦੀਆਂ ਨੇ, ਕਿਰਿਆ ਕਰਕੇ ਨਾਮ ਪੈਂਦਾ ਹੈ। ਤੋ ਕੋਈ ਕਿਰਿਆ ਕਰ ਦਿੱਤੀ, ਜਿਵੇਂ ਜਿਵੇਂ ਸਰਬੰਸ਼ ਦਾਨ ਕਰਤਾ, ਉਹ 'ਚ ਆਪਾਂ ਕਹਿੰਦੇ ਸਰਬੰਸ਼ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ। ਕੋਈ ਕਿਰਿਆ ਕਰ ਦਿੱਤੀ, ਲੱਕ ਨੂੰ ਮਾਤਾ ਯਸ਼ੋਧਰਾ ਨੇ ਰੱਸਾ ਬੰਨ੍ਹ ਦਿੱਤਾ ਕ੍ਰਿਸ਼ਨ ਜੀ ਦੇ, ਬਈ ਹੁਣ ਕਿੱਧਰ ਜਾਏਗਾ, ਉਖਲੀ ਨਾਲ ਬੰਨ੍ਹ ਦਿੱਤਾ। ਉਹ ਕ੍ਰਿਸ਼ਨ ਜੀ ਉਖਲੀ ਸਮੇਤ ਹੀ ਖਿੱਚ ਕੇ ਲੈ ਗਏ ਉਹਨੂੰ, ਉਹ ਪੇਟ ਨੂੰ ਰੱਸਾ ਬੰਨਣ ਕਰਕੇ ਨਾਮ ਪੈ ਗਿਆ ਕ੍ਰਿਸ਼ਨ ਜੀ ਦਾ ਦਾਮੋਦਰ। ਉਹ ਦਾਮੋਦਰ ਕ੍ਰਿਸ਼ਨ ਜੀ ਦਾ ਨਾਮ ਪੈਣ ਕਰਕੇ ਕਿਰਤਮ ਨਾਮ ਪਰਮੇਸ਼ਰ ਦਾ ਹੀ ਬਣ ਗਿਆ, ਪਰਮੇਸ਼ਰ ਨੂੰ ਹੀ ਸਿੱਧਾ ਦਮੋਦਰ ਲਿਖਿਆ ਜਾਂਦਾ ਕਿ ਤੂੰ ਹੀ ਦਮੋਦਰ ਹੈ। ਅਸਲ ਵਿੱਚ ਉੱਚ ਬਿਰਤੀ ਦਾ ਖਿਆਲ ਹੈ, ਇਸ ਕਰਕੇ ਜਾਤੀ ਕਰਕੇ ਤੇ ਗੁਣ ਕਰਕੇ, ਗੁਣ ਕਰਕੇ, ਗੁਣ ਨੂੰ ਮਤਲਬ ਜਿਵੇਂ ਰੰਗ, ਜਿਵੇਂ ਕ੍ਰਿਸ਼ਨ ਜੀ ਦਾ ਸ਼ਾਮ ਰੰਗ ਹੈ, ਉਹ ਸ਼ਾਮ ਰੰਗ ਪੈ ਗਿਆ। ਕਿਸੇ ਦਾ ਰੰਗ ਕੋਈ ਹੈ, ਜਿਵੇਂ ਨੀਲੇ ਵਾਲੇ, ਘੋੜੇ ਦਾ ਰੰਗ ਨੀਲਾ ਹੋ ਗਿਆ, ਨੀਲੇ ਵਾਲੇ ਹੋ ਗਏ ਉਹ। ਕਿਉਂ? ਇਹ ਗੁਣ ਕਰਕੇ, ਜਾਤੀ ਕਰਕੇ, ਗੁਣ ਕਰਕੇ, ਕਿਰਿਆ ਕਰਕੇ, ਇਹ ਜਿਹੜੇ ਨੇ ਫਿਰ ਸੰਬੰਧ ਕਰਕੇ ਨਾਂ ਪੈਣਾ ਕਿਸੇ ਚੀਜ਼ ਨਾਲ, ਜਿਵੇਂ ਸੰਬੰਧ ਪੈ ਗਿਆ, ਸੰਬੰਧ ਕਰਕੇ ਉਹਦਾ ਨਾਂ ਪੈ ਜਾਂਦਾ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇੱਕ ਚੀਜ਼ ਆਉਂਦੀ ਅੱਗੇ। ਸੋ ਜਿਵੇਂ ਬੰਦੇ ਦਾ ਜਿਹੜਾ ਨਾਮ ਪੈਂਦਾ ਉਹ ਵਿਅਕਤੀ ਕਰਕੇ ਪੈਂਦਾ, ਜਿਵੇਂ ਆਉਂਦਾ ਹੈ ਇਹ ਬਣਿਆ ਬਾਵਨ ਅਵਤਾਰ ਪਰਮੇਸ਼ਰ, ਉਹ ਵਿਅਕਤੀ ਕਰਕੇ ਨਾਂ ਪੈ ਗਿਆ ਬਾਵਨ ਅਵਤਾਰ। ਇਸ ਤਰ੍ਹਾਂ ਇਹ ਪੰਜ ਤਰੀਕਿਆਂ ਨਾਲ ਪਰਮੇਸ਼ਰ ਦੇ ਨਾਮ ਪੈਂਦੇ ਨੇ, ਪੰਜੋ ਤਰੀਕਿਆਂ ਨਾਲ। ਇਹਨਾਂ ਨੂੰ ਕਿਹਾ ਜਾਂਦਾ ਕਿਰਤਮ ਨਾਮ ਕਥੇ ਤੇਰੇ ਜਿਹਬਾ, ਜ਼ੁਬਾਨ ਨਾਲ ਤੇਰੇ ਪੰਜ ਤਰ੍ਹਾਂ ਦੇ ਅਸੀਂ ਨਾਂ ਲੈਂਦੇ ਹਾਂ, ਨੀਲੇ ਵਾਲੇ, ਬਾਜਾਂ ਵਾਲੇ, ਸੋਢ ਬੰਸ ਵਾਲੇ, ਅੰਮ੍ਰਿਤ ਕੇ ਦਾਤੇ, ਹਲਤ ਪਲਤ ਕੇ ਰਾਖੇ, ਇਹ ਸਾਰੇ ਤੇਰੇ ਨਾਮ ਨੇ ਵਾਸਤਵ ਦੇ ਵਿੱਚ, ਪਰ ਅਸਲ ਨਾਮ ਤੁਹਾਡਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੈ। ਬਾਕੀ ਤੁਹਾਡੇ ਨਾਮ ਜਿਹੜੇ ਨੇ ਉਹ ਅਸੀਂ ਸ਼ੋਭਾ ਵਾਸਤੇ ਲੈਂਦੇ ਹਾਂ, ਆਨੰਦਪੁਰ ਵਾਸੀ, ਤੀਰਾਂ ਵਾਲੇ, ਚੱਕਰਾਂ ਵਾਲੇ, ਇਸ ਤਰ੍ਹਾਂ ਤੁਹਾਡੇ ਨਾਮ ਲੈਂਦੇ ਹਾਂ। ਸ਼ਹੀਦਾਂ ਦੇ ਸਰਤਾਜ ਹੋਣ ਤੁਸੀਂ ਗੁਰੂ ਅਰਜਨ ਦੇਵ ਦੇ ਰੂਪ ਵਿੱਚ, ਉਹ ਤੁਹਾਡੀ ਕਿਰਿਆ ਕਰਕੇ ਨਾਮ ਪੈ ਗਿਆ। ਵਾਸਤਵ ਦੇ ਵਿੱਚ ਸੋਢ ਬੰਸ਼ ਵਿੱਚ ਆਏ ਹੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਉਂ? ਸੋਢੀਆਂ ਕਰਕੇ, ਸੋਢ ਬੰਸ਼ ਵਾਲੇ, ਸੋਢੀਆਂ ਦੇ ਸ਼ਿਰਮੌਰ ਤੁਹਾਡਾ ਨਾਮ ਪੈ ਗਿਆ। ਇਸ ਤਰ੍ਹਾਂ ਪਰਮੇਸ਼ਰ ਦੇ ਨਾਵਾਂ ਦਾ ਕੋਈ ਅੰਤ ਹੀ ਨਹੀਂ ਹੈ, ਇੰਨੇ ਨਾਮ ਨੇ ਪਰਮੇਸ਼ਰ ਦੇ। ਜਿਹੜਾ ਉੱਠਿਆ ਉਹਨੇ ਆਪਣਾ ਹੀ ਨਾਂ ਰੱਖਿਆ, ਜਿਹੜਾ ਉੱਠਿਆ ਉਹਨੇ ਆਪਣਾ ਹੀ ਨਾਂ ਰੱਖਿਆ, ਹਰੇਕ ਨੇ ਨਾਂ ਰੱਖਿਆ। ਜੀ ਸਦਕੇ ਰੱਖੋ, ਪਰ ਉਹਦਾ ਮੂਲ ਰੂਪ ਵਿੱਚ ਨਾਮ ਜਿਹੜਾ ਹੈ, ਅਸਲ ਨਾਮ ਜਿਹੜਾ ਹੈ ਉਹ ਹੈ ਵਾਹਿਗੁਰੂ। ਵਾਹਿਗੁਰੂ ਓਅੰਕਾਰ ਦਾ ਵੀ ਆਦ ਰੂਪ ਹੈ। ਜੋ ਇਹ ਵੀ ਆਪਾਂ ਕਥਾ ਸੁਣਿਆ ਵੀ ਓਅੰਕਾਰ ਨੇ ਜਿਹੜਾ ਜਨਮ ਲਿਆ ਵਾਹਿਗੁਰੂ ਤੋਂ ਲਿਆ, ਵਾਹਿਗੁਰੂ ਆਦ ਰੂਪ ਹੈ। ਓਅੰਕਾਰ ਉਹਦਾ ਨਾਮ ਜਿਹੜਾ ਇਸ ਕਰਕੇ ਪਿਆ ਕਿਉਂਕਿ ਉਹਨੇ ਸ੍ਰਿਸ਼ਟੀ ਰਚਣ ਵੇਲੇ ਓਅੰਕਾਰ ਕਿਹਾ, ਇਸ ਕਰਕੇ ਉਹਨੂੰ ਓਅੰਕਾਰ ਕਿਹਾ ਜਾਂਦਾ। ਇਸ ਤਰ੍ਹਾਂ ਉਹਦੇ ਅਣਗਿਣਤ ਨਾਮ ਨੇ, ਅਸੰਖ ਥਾਂ ਅਣਗਿਣਤੀ ਥਾਂ ਨੇ, ਗੁਰਦੁਆਰਾ ਹੈ, ਮੰਦਰ ਹੈ, ਇਹ ਮਸਜਿਦ ਹੈ, ਇਹ ਹੋਰ ਥਾਂ ਹੈ, ਹੋਰ ਥਾਂ ਹੈ। ਕਈ ਕਹਿੰਦੇ ਰੱਬ ਪੂਰਬ ਵਿੱਚ ਹੈ, ਕੋਈ ਕਹਿੰਦਾ ਪੱਛਮ ਵਿੱਚ ਹੈ। ਸੋ ਮੁਸਲਮਾਨ ਕਹਿੰਦੇ ਪੱਛਮ ਵਾਲੇ ਪਾਸੇ ਉੱਧਰ ਨੂੰ ਸਿਰ ਚੁਕਾਈ ਜਾਂਦੇ ਨੇ, ਹਿੰਦੂ ਕਹਿੰਦੇ ਪੂਰਬ ਵਿੱਚ ਹੈ, ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮਾ। ਕੋਈ ਕਹਿੰਦਾ ਸੱਤਵੇਂ ਪਤਾਲ ਵਿੱਚ ਹੈ, ਕੋਈ ਕਹਿੰਦਾ ਸੱਤਵੇਂ ਆਕਾਸ਼ ਵਿੱਚ ਹੈ। ਯੋਗੀ ਕਹਿੰਦੇ ਸਿਰਫ ਦਸਮ ਦੁਆਰ ਵਿੱਚ ਹੈ, ਯੋਗੀ ਆਪਣੇ ਮੰਨੀ ਜਾਂਦੇ ਨੇ। ਹਰੇਕ ਨੇ ਹਰੇਕ ਥਾਂ ਦੇ ਉੱਤੇ ਪਰਮੇਸ਼ਰ ਨੂੰ ਮੰਨਿਆ। ਕੋਈ ਕਹਿੰਦਾ ਵਾਹਿਗੁਰੂ ਕਿਤੇ ਹੈ, ਕੋਈ ਕਹਿੰਦਾ ਵਾਹਿਗੁਰੂ ਕਿਤੇ ਹੈ, ਤੇਰੇ ਪਤਾ ਨਹੀਂ ਕਿੰਨੇ ਕੁ ਥਾਂ ਨੇ। ਵਾਸਤਵ ਦੇ ਵਿੱਚ ਤਾਂ ਤੂੰ ਸਰਬ ਵਿਆਪਕ ਹੈ, ਹਰ ਇੱਕ ਜਗ੍ਹਾ ਦੇ ਉੱਤੇ ਹੈ। ਪਰ ਹਰੇਕ ਨੇ ਜਿੱਧਰ ਨੂੰ ਮੰਨ ਲਿਆ ਉਹਨੇ ਉੱਥੇ ਹੀ ਦਰਸ਼ਨ ਦੇ ਤੇ ਉਹਨੂੰ। ਜੇ ਕੋਈ ਪੱਛਮ ਨੂੰ ਮੰਨੀ ਜਾਂਦਾ ਉੱਥੇ ਵੀ ਦਰਸ਼ਨ ਦੇਈ ਜਾਂਦਾ, ਜੇ ਕੋਈ ਪੂਰਬ ਚ ਮੰਨੀ ਜਾਂਦਾ ਉਹਨੂੰ ਕਹਿੰਦੇ ਚੱਲ ਇੱਥੇ ਦਰਸ਼ਨ ਦੇ ਦਿੰਦੇ ਆ। ਮਨੁੱਖ ਦੀ ਆਪਣੀ ਆਪਣੀ ਸੋਚਣੀ ਹੈ, ਜਿਹਾ ਜਿਹਾ ਕੋਈ ਸੋਚਦਾ, ਕੋਈ ਕਹਿੰਦਾ ਥਮਲੇ ਚ ਵਾਹਿਗੁਰੂ, ਚੱਲ ਇੱਥੇ। ਧੰਨੇ ਜੱਟ ਨੇ ਪੱਥਰ ਚੋਂ ਹੀ ਕੱਢ ਲਿਆ, ਇਹ ਪੱਥਰ ਚ ਵੱਸਦਾ ਤਾਂ ਨਹੀਂ ਉਹ, ਪਰ ਪੱਥਰ ਵਿੱਚ ਮੰਨ ਲਿਆ ਉਹਨੇ, ਪੱਥਰ ਚੋਂ ਹੀ ਦਰਸ਼ਨ ਦੇ ਤੇ। ਜਿੱਥੇ ਵੀ ਕੋਈ ਮੰਨ ਲੈਂਦਾ ਉੱਥੇ ਹੀ ਦਰਸ਼ਨ ਦੇ ਦਿੰਦਾ। ਪਰ ਆਪਾਂ ਨੇ ਕਿੱਥੇ ਮੰਨਿਆ ਉਹਨੂੰ? ਆਪਾਂ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜਿਆ ਵਰਨਾ ਕੋਏ। ਆਪਾਂ ਤਾਂ ਇਹੀ ਮੰਨਦੇ ਹਾਂ, ਦਸਾਂ ਗੁਰਾਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਜਬਰ ਸ਼ਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਦੀ ਜੋਤ ਹੈ। ਇਉਂ ਮੰਨ ਲਿਆ ਗੁਰਸਿੱਖਾਂ ਨੇ। ਪਰ ਹੈ ਸਰਬ ਵਿਆਪਕ, ਇੱਕ ਥਾਂ ਇੱਕ ਦੇਸ਼ੀ ਨਹੀਂ ਕਿ ਸਰਬੱਤਰ ਦੇਸ਼ਾ ਕਿ ਸਰਬੱਤਰ ਭੇਸ਼ਾ ਹੈ, ਸਾਰਿਆਂ ਦੇਸ਼ਾਂ ਵਿੱਚ ਹੈ, ਸਾਰਿਆਂ ਭੇਸ਼ਾਂ ਵਿੱਚ ਹੈ, ਸਰਬ ਵਿਆਪਕ ਹੈ, ਸਾਰਿਆਂ ਥਾਵਾਂ ਤੇ ਹੈ। ਸਾਡੇ ਲਈ ਤਾਂ ਹਰ ਇੱਕ ਜਗ੍ਹਾ ਦੇ ਉੱਤੇ ਹੀ ਹੈ, ਅਸੀਂ ਕੋਈ ਉਹਦੀ ਖਾਸ ਦਿਸ਼ਾ ਨਹੀਂ ਮੰਨੀ। ਕਿਸੇ ਨੇ ਪੂਰਬ ਮੰਨਿਆ ਹੋਣਾ, ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਹਾ ਉਰਜੋ ਸਭ ਇਹ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਸ ਕਰਕੇ ਕੋਈ ਕਿਤੇ ਮੰਨੀ ਜਾਂਦਾ, ਕੋਈ ਕਿਤੇ, ਕੋਈ ਉਹਨੂੰ ਪੂਰਬ ਚ ਮੰਨਦਾ ਮੰਨੀ ਜਾਂਦਾ, ਕੋਈ ਪੱਛਮ ਚ ਮੰਨਦਾ ਮੰਨੀ ਜਾਂਦਾ। ਪਰ ਆਪਾਂ ਨੇ ਕਿੱਥੇ ਮੰਨਿਆ? ਸਰਬ ਵਿਆਪਕ ਪਰਿਪੂਰਨ ਸੱਚ ਖੰਡ ਵਸੈ ਨਿਰੰਕਾਰ, ਪ੍ਰਤੱਖ ਪ੍ਰਮਾਣ ਹੈ ਪੰਗਤੀ ਦਾ ਸਾਡੇ ਕੋਲੇ, ਸੱਚ ਖੰਡ ਵਸੈ ਨਿਰੰਕਾਰ। ਉਹ ਨਿਰੰਕਾਰ ਸੱਚ ਖੰਡ ਚ ਵਸਦਾ ਹੈ, ਪਰ ਹੈ ਉਹ ਸਰਬ ਵਿਆਪਕ ਪ੍ਰਕਾਸ਼ਮਾਨ। ਇਉਂ ਜਾਣ ਕੇ ਜਪੋ ਵਾਹਿਗੁਰੂ ਵਾਹਿਗੁਰੂ। ਥੋੜਾ ਜਿਹਾ ਮਿਹਨਤ ਕਰਨੀ ਪੈਂਦੀ। ਇਹ ਤਾਂ ਨਹੀਂ ਕਿਹਾ ਵੀ ਬਿਲਕੁਲ ਹੀ ਅਸੰਭਵ ਹੈ, ਵੀ ਲਿਆ ਹੀ ਨਹੀਂ ਜਾ ਸਕਦਾ। ਇੰਨਾ ਔਖਾ ਇਸ ਕਰਕੇ ਲੱਗਦਾ ਇਨਸਾਨ ਨੂੰ ਕਿਉਂਕਿ ਜਿਹੜੇ ਬੰਦੇ ਮਾਇਆਵੀ ਤੌਰ ਤੇ ਮਾਇਆ ਵਿੱਚ ਖਚਤ ਨੇ ਉਹਨਾਂ ਵਾਸਤੇ ਔਖਾ ਹੈ। ਜਿਹੜੇ ਬੰਦਿਆਂ ਦੇ ਹਿਰਦੇ ਚ ਪ੍ਰੇਮ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ, ਉਹ ਤਾਂ ਆਰੇ ਨਾਲ ਵੀ ਦੋ ਫਾੜ ਹੁੰਦਿਆਂ ਹੋਇਆਂ ਜਪਜੀ ਸਾਹਿਬ ਕਰਦੇ ਰਹੇ, ਉਹਨਾਂ ਨੇ ਤਾਂ ਨਹੀਂ ਕਿਹਾ ਔਖਾ। ਇਹ ਤਾਂ ਨਾਮ ਜਪਣਾ ਉਹਨਾਂ ਹੀ ਜੀਵਾਂ ਲਈ ਔਖਾ ਹੈ ਜਿਹੜੇ ਜੀਵ ਮਨ ਦੇ ਅੰਦਰ ਪ੍ਰੇਮ ਨਹੀਂ ਰੱਖਦੇ। ਜਿਨ੍ਹਾਂ ਦੇ ਮਨਾਂ ਵਿੱਚ ਪ੍ਰੇਮ ਹੈ ਉਹ ਜਿਹੜੇ ਜੀਵ ਨੇ ਉਹ ਪਰਮੇਸ਼ਰ ਦਾ ਨਾਮ ਜ਼ਰੂਰ ਜਪਦੇ ਨੇ। ਉਹਨਾਂ ਦੇ ਮਨਾਂ ਦੇ ਅੰਦਰ ਪਿਆਰ ਹੈ, ਉਹਨਾਂ ਨੂੰ ਵਾਹਿਗੁਰੂ ਪਿਆਰਾ ਲੱਗਦਾ, ਇਸ ਕਰਕੇ ਉਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਕਰ ਰਹੇ ਹਨ ਸਾਡੇ ਉੱਤੇ ਕਿ ਅਸੰਖ ਨਾਵ ਅਸੰਖ ਥਾਵ। ਇੰਨੀ ਗੱਲ ਆਪਾਂ ਸ਼੍ਰਵਣ ਕਰ ਚੁੱਕੇ ਹਾਂ ਕਿ ਅਣਗਿਣਤੀ ਨਾਮ ਨੇ ਤੇ ਅਣਗਿਣਤੀ ਥਾਂ ਨੇ। अणगिणत नाम जिन्हें मर्जी कही जाइए, जाप साहब के अणगिणती नौ लए ने महाराज ने, अणगिणत ही थां ने परमेश्वर दे। वास्तव दे विच तां समुची गल तां इको ही मुक जांदी कि सर्व व्यापक है, पर वक्खो वक्खरे मत्तां वालिआं ने आपो अपनी बुद्धि अनुसार उहदे टिकाणे मन्ने ने। किसी ने किते मन्निआ, किसी ने किते मन्निआ, पर सतगुरु महाराज सच्चे पातशाह कहिंदे ने जले हैं थले हैं अपीत हैं अपेय हैं प्रभु हैं अजू हैं आदेश हैं अपेस हैं जल थल मई अल पूरिया स्वामी सृजनहार अनक भांत होए पसरिया नानक एक अंकार। अगम अगम वो हुंदा जिथे तक किसी की पहुंच ना हो सके, जिदे बारे आपां नूं कोई जानकारी ना हो सके संपूर्ण। अगम अगम हुण ये अगम अगम दो बार लिखिया महाराज ने, ना तो वह परमात्मा वेदां करके जाने जांदा, ना शास्त्रां करके जाने जांदा, ना उन्हूं दैंत जान सके ने, ना देवते जान सके ने। अगम है, अपहुंच है, जिथे तक बंदे की बुद्धि नहीं पहुंच सकती, जिथे तक कोई वड्डे तो वड्डा नहीं पहुंच सकता, कोई भी नहीं पहुंच सकता उहदे तक। असंख जो अणगिणत अकाल पुरख वाहिगुरु है, लो जो सारिआं नूं प्रकाश करन वाला, लो जो सृष्टियां ने सारिया जिहड़े लोग ने उन्हां लई भी वह अणगिणत है, उहदे तक कोई बंदा नहीं पहुंच सकता, क्योंकि वाहिगुरु अगम है, जिथे तक कोई पहुंच नहीं सकता। असंख कह है सिर भार होए, अणगिणत ही लोग इहे जे ने जिहड़े सिर दे भार हो के प्रतख जाप करदे ने, कपाली आसन ला के सिर थले करके दरख्त दे नाल लत्तां उपर नूं करके कपाली आसन ला के जाप करना। अणगिणत इहे जे लोग ने जिहड़े रस्से नाल अपने पैर बन के दरख्त नाल पुट्ठा लटक के जाप करदे ने। जब गुरु नानक देव महाराज सच्चे पातशाह गए भगत फरीद जी नूं मिलन, उदों फरीद जी संगल बन के गिट्टियां दे नाल खूह च पुट्ठे लमके हुए सी। सो एक अयाली ने रीस करदिआं होइआं सो उत्थों घा लै के उहदा रस्सा जिहा बना के गिट्टियां नूं बन के पुट्ठा लम गिआ। महाराज कहिंदे मरदानिआं एक बंदा अपने नाउं ते मरन लग्गिआ, छेती पहुंची आपां जल्दी ही उत्थे पहुंच के महाराज कहिंदे कढ बाहर फड़ के। वह कहना वह भाई मैनू बाहर क्यों कढ दे, कहने भाई तेरा रस्सा टुट जाना तू मर जाना खूह च डिग के, इस करके तैनू कढ रहे। कहने तू पुट्ठा क्यों लटकिया, कहना परमेश्वर की प्राप्ति वास्ते। कहने तैनू की ने कहता परमेश्वर पुट्ठे लमकण नाल मिलता, कहना वह परले खूह विच बड़े देर का एक बंदा संगल बना के गिट्टियां नू पुट्ठा लटकिया, कहने उहनू तां तुसीं मिले नहीं, मैनू आके मिल पे।